ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬਾਹਰ ਧਨ ਕੇ ਹਰਤਾ ਤਸਕਰ ਤਾਗੇ ਦੰਡਕ ਤੁਮ ਭੂਪਤ ਬਰ ਹਰ ਤਵ ਮਨ ਦੁਸ਼ਮਣ ਤਵ ਅੰਤਰ ਤੁਮਰੇ ਬਲ ਕੋ ਹਰਤ ਨਿਰੰਤਰ। ਬਾਹਰ ਧਨ ਕੇ ਹਰਤਾ ਤਸਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ 48ਵਾਂ ਛੰਦ 47ਵਾਂ ਛੰਦ ਪੜ੍ਹਨ ਜਾ ਰਹੇ ਹਾਂ, ਜੋ ਤੀਸਰੇ ਰਾਜੇ ਨੂੰ ਭਰਤਰੀ ਦੀ ਸਿੱਖਿਆ ਦੇ ਰਹੇ, ਜਿਸ ਨੇ ਆ ਕੇ ਕਿਹਾ ਸੀ ਵੀ ਮੇਰੇ ਆ ਕੇ ਮਹਿਲਾਂ ਵਿੱਚ ਆਪਣੇ ਚਰਨ ਪਾ ਕੇ ਮੇਰੇ ਮਹਿਲ ਪਵਿੱਤਰ ਕਰੋ। ਫਿਰ ਉਸ ਨੂੰ ਭਰਤਰੀ ਜਿਵੇਂ ਸਿੱਖਿਆ ਦੇ ਰਹੇ ਹੈ, ਨਾਲ ਨਾਲ ਦੱਸ ਰਹੇ ਆ ਵੀ ਤੂੰ ਬਾਹਰਲਾ ਰਾਜ ਭਾਗ ਕਰਦਾ ਆ, ਸਾਡਾ ਜਿਹੜਾ ਰਾਜ ਭਾਗ ਦਾ ਸਾਜੋ ਸਮਾਨ ਉਹ ਅੰਦਰਲਾ ਤੇਰੇ ਤੋਂ ਕਈ ਗੁਣਾ ਬਿਹਤਰ ਆ। ਤੇਰੇ ਰਾਜ ਵਿੱਚ ਅਤੇ ਸਾਡੇ ਰਾਜ ਵਿੱਚ ਬੜਾ ਫਰਕ ਆ, ਉਹ ਦੱਸ ਰਹੇ ਆ, ਆਪਾਂ ਸਰਵਣ ਕਰੀਏ। ਚੋ ਭਈ ਬਾਹਰ ਧਨ ਕੇ ਹਰ ਦਾ ਤਸਕਰ। ਰਾਜਾ ਸੋਹਣਾ ਬਾਹਰਲੇ ਧਨ ਨੂੰ ਜਿਹੜੇ ਹਰਤਾ ਕਹੀਏ ਚਰਾਉਣ ਵਾਲੇ ਤਸਕਰ ਚੋਰ ਆ, ਤਾਂ ਕਿ ਦੰਡਕ ਤੁਮ ਭੂਪਤ ਬਰ, ਤਾਂ ਕਿ ਕਹੀਏ ਉਹਨਾਂ ਦੇ ਭਾਵ ਉਹਨਾਂ ਚੋਰਾਂ ਦੇ ਦੰਡ ਦੇਣ ਵਾਲੇ ਦੰਡ ਕਰਨ ਵਾਲੇ ਤੁਸੀਂ ਰਾਜੇ ਬਾਰ ਕੇ ਸ੍ਰੇਸ਼ਟ ਹੋ। ਬਾਹਰਲੇ ਧਨ ਚਰਾਉਣ ਵਾਲੇ ਜੋ ਚੋਰ ਆ ਹੇ ਰਾਜਾ, ਉਹਨਾਂ ਚੋਰਾਂ ਨੂੰ ਦੰਡ ਦੇਣ ਵਾਲੇ ਤੁਸੀਂ ਬੜੇ ਸ੍ਰੇਸ਼ਟ ਹੋ, ਸ੍ਰੇਸ਼ਟ ਰਾਜੇ ਉਹਨਾਂ ਨੂੰ ਦੰਡ ਦੇਣ ਵਾਲ ਕਰਨ ਵਿੱਚ ਦੇਣ ਵਿੱਚ। ਹਰ ਤਵ ਮਨ ਦੁਸ਼ਮਣ ਤਵ ਅੰਤਰ, ਪਰ ਤੈਨੂੰ ਇਹ ਨਹੀਂ ਪਤਾ ਕਿ ਤਵ ਮਨ ਤੇਰਾ ਜਿਹੜਾ ਮਨ ਹੀ ਤਵ ਤੇਰਾ ਦੁਸ਼ਮਣ ਆ, ਹੈਂ ਤੇਰਾ ਦੁਸ਼ਮਣ ਆ, ਤੇਰਾ ਮਨ ਹੀ ਦੁਸ਼ਮਣ ਆ ਅਤੇ ਉਹ ਤੇਰੇ ਅੰਦਰ ਵਸਦਾ ਹੈ, ਤੇਰਾ ਵੈਰੀ ਤੇਰਾ ਦੁਸ਼ਮਣ ਤੇਰਾ ਮਨ ਹੀ ਆ, ਉਹ ਤੇਰੇ ਅੰਦਰ ਹੀ ਵੱਸਦਾ। ਇਸ ਗੱਲ ਦਾ ਤਾਂ ਤੈਨੂੰ ਕਦੇ ਜੰਮਾ ਵੀ ਨਹੀਂ ਪਤਾ ਹੈ, ਅਤੇ ਤੂੰ ਬਾਹਰਲਿਆਂ ਨੂੰ ਚਲੋ ਖਤਮ ਕਰਨ ਵਿੱਚ ਤਾਂ ਬਹੁਤ ਜਿਹੜਾ ਸਿਆਣਾ ਹੈ, ਬਹੁਤ ਤਕੜਾ ਸਮਝਦਾ ਆਪਣੇ ਆਪ, ਬਲ ਵਾਲਾ ਸਮਝਦਾ ਆਪਣੇ ਆਪ ਨੂੰ। ਹਰ ਤਵ ਮਨ ਦੁਸ਼ਮਣ ਤਵ ਅੰਤਰ, ਹਰ ਦਾ ਅਰਥ ਅਤੇ ਜਾਂ ਪਰੰਤੂ ਜਾਂ ਪਰ ਜਾਂ ਫਿਰ, ਵੀ ਤੇਰਾ ਜੋ ਦੁਸ਼ਮਣ ਮਨ ਉਹ ਤੇਰੇ ਅੰਦਰ ਹੀ ਸਥਿਤ ਹੋ ਕੇ ਅਤੇ ਕੀ ਕਰ ਰਿਹਾ, ਤੁਮਰੇ ਬਲ ਕੋ ਹਰਤ ਨਿਰੰਤਰ, ਤੇਰੇ ਬਲ ਨੂੰ ਨਾਸ਼ ਕਰ ਰਿਹਾ, ਠੀਕ ਹੈ, ਨਿਰੰਤਰ ਲਗਾਤਾਰ, ਅਤੇ ਉਸਦੇ ਮਾਰਨ ਨੂੰ ਤੂੰ ਸਮਰੱਥ ਨਹੀਂ ਹੁੰਦਾ, ਨਾ ਤੂੰ ਸਮਰੱਥ ਹੈਗਾ ਹੀ ਆ, ਇਸ ਕਰਕੇ ਤੂੰ ਕਾਇਰ ਹੀ ਆ। ਫਿਰ ਰਾਜਾ ਕਹਿਣ ਲੱਗਾ ਵੀ ਸਾਡੇ ਬਲ ਨੂੰ ਕਿਸ ਤਰ੍ਹਾਂ ਮਨ ਜਿਹੜਾ ਚੁਰਾ ਰਿਹਾ ਹੈ, ਤੁਸੀਂ ਜਿਹੜੀ ਗੱਲ ਕਹਿ ਦਿੱਤੀ ਇਹਦਾ ਉੱਤਰ ਦਿਓ ਮੈਨੂੰ ਵੀ ਆਰ ਤਵ ਮਨ ਦੁਸ਼ਮਣ ਤਵ ਅੰਤਰ, ਤੇਰਾ ਆਰ ਗਈ ਅਤੇ ਤੇਰਾ ਹੀ ਮਨ ਦੁਸ਼ਮਣ ਤੇਰੇ ਅੰਦਰ ਵੱਸ ਰਿਹਾ ਹੈ, ਅਤੇ ਤੁਮਰੇ ਬਲ ਕੋ ਹਰ ਤਰ੍ਹਾਂ ਅੰਦਰ, ਤੇਰੇ ਬਲ ਨੂੰ ਇੱਕ ਰਸ ਦਾ ਨਾਸ ਕਰਦਾ ਰਹਿੰਦਾ ਕਰ ਰਿਹਾ ਹੈ। ਕਹਿੰਦਾ ਵੀ ਮੇਰੇ ਬਲ ਨੂੰ ਕਿਵੇਂ ਨਾਸ ਕਰ ਰਿਹਾ, ਅਕਸਰ ਦੱਸ ਰਹੇ ਬ੍ਰਹਮ ਸੱਚ ਦਾ ਆਨੰਦ ਰੂਪ ਦਾ ਕਿ ਵੀ ਉਸ ਉੱਤੇ ਤੇਰਾ ਤਾਂ ਕੋਈ ਜ਼ੋਰ ਨਹੀਂ ਚੱਲਦਾ, ਸੁਣ ਕਿਵੇਂ ਨਾਸ ਕਰ ਰਿਹਾ ਤੇਰਾ ਵੇਖ, ਬ੍ਰਹਮ ਰੂਪ ਜੋ ਸਤ ਚੇਤਨ ਆਨੰਦ ਹੈ। ਬ੍ਰਹਮ ਸੱਚ ਦਾ ਆਨੰਦ ਰੂਪ ਦਾ, ਤੇਰਾ ਜਿਹੜਾ ਰੂਪ ਆ ਉਹ ਬ੍ਰਹਮ ਅਤੇ ਸੱਚ ਦਾ ਆਨੰਦ ਹੈ, ਸੱਚ ਚਿੱਤ ਆਨੰਦ ਰੂਪ ਹੈ, ਸਰੂਪ ਹੈ, ਢਾਪ ਲਿਓ ਇਹ ਜਥਾ ਅਬਰ ਰਵ, ਅਤੇ ਉਸ ਨੂੰ ਮਨ ਨੇ ਤਾਂ ਇਸ ਤਰ੍ਹਾਂ ਢੱਕ ਲਿਆ, ਢਾਪ ਲਿਓ ਬਾ ਢੱਕ ਲਿਆ, ਜਥਾ ਜਥਾ ਕਹੀਏ ਜਿਸ ਤਰ੍ਹਾਂ ਜਾਂ ਜੈਸੇ ਅਬਰ ਰਵ, ਅਬਰ ਕਹੀ ਜਿਸ ਤਰ੍ਹਾਂ ਅਬਰ ਬੱਦਲਾਂ ਨੇ ਸੂਰਜ ਨੂੰ ਢੱਕ ਲਿਆ ਹੋਵੇ, ਰਵ ਨਾਮ ਸੂਰਜ ਦਾ, ਜਿਵੇਂ ਬੱਦਲ ਸੂਰਜ ਨੂੰ ਢੱਕ ਲੈਂਦੇ ਆ, ਇਵੇਂ ਮਨ ਰੂਪੀ ਬੱਦਲ ਨੇ ਤੇਰੇ ਸੂਰਜ ਦੀ ਨਹੀਂ ਸੱਚ ਚੇਤਨ ਅਨਾਸੁਰੂ ਬ੍ਰਹਮ ਨੂੰ ਢੱਕ ਲਿਆ ਹੈ। ਮ੍ਰੇਖਾ ਅਚੇਤਨ ਦੁੱਖ ਰੂਪ ਤਨੀਅਰ ਤਨੀਅਰ ਮ੍ਰੇਖਾ ਅਚੇਤਨ ਦੁੱਖ ਰੂਪ ਤਨੀ ਅਰ ਮ੍ਰੇਖਾ ਨਾਮ ਮਿੱਥਿਆ ਦਾ ਮਿੱਥਿਆ ਚੇਤਨ ਤੋਂ ਰਹਿਤ ਭਵ ਜੜ ਮਿੱਥਿਆ ਜੜ ਅਤੇ ਜੋ ਦੁੱਖ ਰੂਪ ਹੈ ਤਨੀ ਕਹੀਏ ਸਰੀਰ ਹੈ ਦੁੱਖ ਰੂਪ ਜੜ ਰੂਪ ਅਤੇ ਜੋ ਮਿੱਥਿਆ ਰੂਪ ਹੈ ਇਹ ਕੀ ਆ ਸਰੀਰ ਹਰ ਪਰਿਣਾਮੀ ਬਿਪਤਾ ਬਾਸਨ ਮ੍ਰੇਖਾ ਚੇਤਨ ਦੁੱਖ ਰੂਪ ਤਾਂ ਨਹੀਂ ਇੱਥੇ ਡੰਡੀ ਲੱਗਣੀ ਹੈ ਇੱਥੇ ਸ਼ਰਾਮ ਮ੍ਰੇਖਾ ਨਾਮ ਇੱਥੇ ਆਦਾ ਵਾ ਅਤੇ ਚੇਤਨ ਨਾਮ ਜੜਦਾ ਹੈ ਮ੍ਰੇਖਾ ਝੂਠ ਕਹਿ ਲਓ ਜਾਂ ਮਿੱਥਿਆ ਕਹਿ ਲਓ ਮਿੱਥਿਆ ਜੜ ਅਤੇ ਦੁੱਖ ਰੂਪ ਜੋ ਤਾਂ ਸਰੀਰ ਹੈ ਅਰ ਪਰਿਣਾਮੀ ਬਿਪਤਾ ਬਾਸਨ ਅਰ ਕਹੀਏ ਪੁਨਾ ਜਾਂ ਅਤੇ ਪਰਿਣਾਮੀ ਪਰਿਣਾਮੀ ਹੈ ਸਰੀਰ ਵੀ ਵਧਣ ਵਾਲਾ ਘਟਣ ਵਧਣ ਵਾਲਾ ਹੈ ਘਟਦਾ ਵੀ ਆ ਵੱਧਦਾ ਵੀ ਆ ਫੁੱਲਦਾ ਵੀ ਪਤਲਾ ਵੀ ਹੁੰਦਾ ਪਰਿਣਾਮੀ ਬਦਲਣ ਵਾਲਾ ਬਿਪਤਾ ਬਾਸਨ ਅਤੇ ਬਿਪਤਾ ਦਾ ਅਤੇ ਬਾਸਨ ਕਹੀਏ ਭਾਂਡਾ ਹੀ ਆ ਦੁੱਖਾਂ ਦਾ ਅਤੇ ਭਾਂਡਾ ਹੀ ਆ ਸਰੀਰ ਇਹਨੂੰ ਤੂੰ ਆਪਣਾ ਸਵੈ ਸਰੂਪ ਮੰਨੀ ਫਿਰਦਾ ਮਿੱਥਿਆ ਜੜ ਦੁੱਖ ਰੂਪ ਜੋ ਸਰੀਰ ਹੈ ਸਦਾ ਹੀ ਬਦਲਦਾ ਰਹਿੰਦਾ ਵੱਧਦਾ ਘਟਦਾ ਰਹਿੰਦਾ ਅਤੇ ਬਿਪਤਾ ਦਾ ਭਾਂਡਾ ਹੀ ਆ ਇਹਨੂੰ ਤੂੰ ਆਪਣਾ ਸਰੂਪ ਮੰਨਿਆ ਅਤੇ ਜੋ ਤੇਰਾ ਸਰੂਪ ਸੱਚ ਚੇਤਨ ਆਨੰਦ ਸਰੂਪ ਆ ਹੈ ਸੁੱਖ ਰੂਪ ਆ ਉਹਨੂੰ ਤਾਂ ਤੂੰ ਮੰਨਦਾ ਕੋਈ ਨਹੀਂ ਇਹ ਤੇਰੇ ਮਨ ਰੂਪੀ ਬਦਲ ਨੇ ਸੂਰਜ ਰੂਪੀ ਬ੍ਰਹਮ ਸਰੂਪ ਨੂੰ ਢੱਕ ਲਿਆ ਤਾਂ ਮੈਂ ਅਹੰ ਭਾਵ ਤੁਮਕੀ ਨੂੰ ਜਿਹਦੇ ਬਾਰੇ ਤੈਨੂੰ ਹੁਣੇ ਦੱਸਿਆ ਮਾਂ ਦੇ ਜ਼ੋਰ ਨਾਲ ਉਸ ਸਰੀਰ ਵਿੱਚ ਹੀ ਤੁਸੀਂ ਅਹੰ ਭਾਵ ਕਰ ਲਿਆ ਤਾਂ ਮੈਂ ਉਸ ਵਿੱਚ ਹੀ ਭਾਵ ਉਹ ਸਰੀਰ ਵਿੱਚ ਹੀ ਅਹੰ ਭਾਵ ਵੀ ਮੈਂ ਸਰੀਰ ਹਾਂ ਇਹ ਤੂੰ ਭਾਵ ਕਰ ਲਿਆ ਨੱਕ ਸਿਖਾ ਕਰ ਲਓ ਨਿਜ ਬਾਪ ਜੀ ਨੂੰ ਨੱਕ ਨਾਮ ਨੌਂ ਦਾ ਹੁੰਦਾ ਸਿੱਖ ਨਾਮ ਝੋਟੀ ਦਾ ਹੁੰਦਾ ਪੈਰ ਦੇ ਨੌਂਆਂ ਤੋਂ ਲੈ ਕੇ ਸਿਰ ਦੀ ਝੋਟੀ ਤੱਕ ਸਿਰ ਅਤੇ ਕੇਸਾਂ ਦੀ ਅਗਲੀ ਨੋਕਤਾ ਪਾਓ ਸਿਰ ਦੀ ਝੋਟੀ ਲਓ ਤੱਕ ਇਹ ਤੱਕ ਨਿਜ ਬਾਪ ਜੀ ਨੂੰ ਆਪਣਾ ਬਾਪ ਕੇ ਸਰੀਰ ਚੀਨੋ ਕੇ ਜਾਣ ਲਿਆ ਸਰੀਰ ਨੂੰ ਤੂੰ ਆਪਣਾ ਆਪ ਪਛਾਣ ਲਿਆ ਨਿਜ ਬਾਪ ਜੀ ਨੂੰ ਬਾਪ ਜਿਹੜਾ ਆਪਣਾ ਸਰੀਰ ਆ ਉਹਨੂੰ ਹੀ ਤੂੰ ਆਪਣਾ ਸਰੂਪ ਜਾਣ ਲਿਆ ਅੱਜ ਅਸੰਗ ਲਓ ਧਰਮ ਤੁਮਾਰੇ ਜਿਹੜੇ ਤੇਰੇ ਵੀ ਅਜਨਬਾਂ ਜਿਹੜਾ ਇਸ ਸਰੀਰਾਂ ਤੋਂ ਅਸੰਗ ਰਹਿੰਦਾ ਇੱਥੋਂ ਤੱਕ ਜਿਹੜੇ ਧਰਮ ਤੇਰੇ ਆ ਤੇਰੇ ਸਰੂਪ ਦੇ ਚਿੱਤ ਸੱਤਰ ਤੇ ਢਾਪੇ ਸਾਰੇ ਉਹ ਚਿੱਤ ਰੂਪੀ ਵੈਰੀ ਨੇ ਸਾਰੇ ਦੇ ਸਾਰੇ ਤੇਰੇ ਢੱਕ ਲਏ ਦਬਾ ਲਏ ਉਹ ਸਾਰੇ ਚਿੱਤਰੂ ਵੈਰੀ ਨੇ ਦਬਾ ਲਏ ਜਿਹੜੇ ਤੇਰੇ ਧਰਮ ਸੀ ਨਾ ਆਪਾਂ ਆਤਮ ਸਰੂਪ ਦੇ ਚਿੱਤ ਦਾ ਹੱਥ ਮਨ ਹੀ ਲੱਗ ਉਹ ਮਨ ਰੂਪੀ ਵੈਰੀ ਨੇ ਤੇਰੇ ਸਾਰੇ ਢੱਕ ਲਏ ਹੈਂ ਤੇਰੇ ਕਵੀ ਤੇਰੇ ਤੂੰ ਦੇ ਅਜਨਮਾ ਅਸੰਗ ਅਕਿਰਿਆ ਪਰ ਤੇਰਾ ਜਿਹੜਾ ਆਤਮ ਸਰੂਪ ਆ ਅਤੇ ਉਹ ਤਾਂ ਤੇਰੇ ਮਨ ਨੇ ਹੀ ਸਾਰੇ ਢੱਕ ਢੁੱਕ ਲਏ ਸਰੀਰ ਵਿੱਚ ਜਦੋਂ ਅਹੰ ਭਾਵ ਕਰ ਲਿਆ ਮਨ ਦੇ ਬਲ ਕਰਕੇ ਵੀ ਮੈਂ ਹੀ ਸਰੀਰ ਹਾਂ ਕਿੱਥੋਂ ਤੱਕ ਵੀ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤੂੰ ਆਪਣਾ ਹੀ ਉਹ ਸਰੂਪ ਜਾਣ ਲਿਆ ਵੀ ਇਹ ਮੇਰਾ ਸਰੀਰ ਨੂੰ ਹੀ ਆਪਣਾ ਸਰੂਪ ਜਾਣ ਲਿਆ ਅਤੇ ਜਿਹੜਾ ਜਨਮ ਆ ਅਸੰਗ ਆ ਅਬਨਾਸੀ ਰੂਪ ਆ ਅਕਿਰਿਆ ਰੂਪ ਆ ਉਹ ਤੇਰੇ ਧਰਮ ਆ ਚਿੱਤ ਸੱਤਰ ਤੇ ਢਾਪੇ ਸਾਰੇ ਉਹ ਤੂੰ ਚਿੱਤ ਰੂਪੀ ਤੇਰੇ ਵੈਰੀ ਨੇ ਜਾਂ ਮਾਂ ਰੂਪੀ ਵੈਰੀ ਸਾਰੀ ਦਬਾ ਲਏ ਢੱਕ ਲਏ ਅਤੇ ਮਾਂ ਜਿਹੜਾ ਆਤਮ ਸਰੂਪ ਤੂੰ ਭੁੱਲ ਗਿਆ ਜਨਮ ਮਰ ਲਓ ਤਨ ਕੇ ਕਰਮ ਫਿਰ ਰਾਜਾ ਕਹਿੰਦਾ ਵੀ ਮੈਂ ਕਿਸ ਤਰ੍ਹਾਂ ਜਾਣਾ ਵੀ ਮੇਰੇ ਜਿਹੜੇ ਧਰਮ ਆ ਮਨ ਨੇ ਦਬਾਏ ਆ ਕਹਿੰਦੇ ਸੁਣ ਲਾ ਜਨਮ ਮਰ ਲਓ ਤਨ ਕੇ ਕਰਮ ਜਨਮ ਮਰਨ ਤੋਂ ਲੈ ਕੇ ਜਿਹੜੇ ਛੇ ਵਿਕਾਰ ਆ ਸਰੀਰ ਦੇ ਇਹ ਕਰਮ ਜਨਮ ਮਰਨ ਭੁੱਖ ਪਿਆਸ ਠੀਕ ਹੈ ਵਧਣਾ ਘਟਣਾ ਇਹ ਛੇ ਕਰਮ ਜੰਮਣ ਮਰਨ ਅਤੇ ਭੁੱਖ ਪਿਆਸ ਅਤੇ ਇਸ ਤਰ੍ਹਾਂ ਵਧਣਾ ਘਟਣਾ ਇਹ ਸਰੀਰ ਦੇ ਜਿਹੜਾ ਛੇ ਕਰਮ ਹੈ ਦੱਸੇ ਗ੍ਰੰਥਾਂ ਵਿੱਚ ਲਿਖੇ ਹੋਏ ਆ ਕਹਿੰਦੇ ਜਨਮ ਮਨ ਤੋਂ ਲੈ ਕੇ ਸਰੀਰ ਦੇ ਕਰਮ ਜੋ ਹੈ ਛੇ ਵਿਕਾਰ ਹੈ। ਜੀਨੇ ਤੁਮ ਆਪਣੇ ਪਰ ਧਰਮ, ਕਹਿੰਦੇ ਇਹ ਤੇ ਪਰਾਈ ਧਰਮ ਆ, ਸਰੀਰ ਦੇ ਧਰਮ ਆ, ਇਹਨੂੰ ਤੂੰ ਆਪਣੇ ਕਰਕੇ ਜਾਣ ਲਿਆ। ਤੂੰ ਆਪਣੇ ਕਰਕੇ ਜੀਨੇ ਕੀ ਜਾਣ ਲਿਆ ਪਰਾਏ ਧਰਮ। ਪਰਾਏ ਧਰਮ ਜਿਹੜੇ ਸਰੀਰ ਦੇ ਧਰਮ ਹੈ, ਆਤਮਾ ਦੇ ਧਰਮ ਥੋੜ੍ਹੀ ਹੈ, ਇਹ ਤੂੰ ਆਪਣੇ ਕਰਕੇ ਜਾਣੀ ਫਿਰਦਾ। ਇੱਥੇ ਪਾਠ ਦੂਜਾ ਵੀ ਹੈਗਾ, ਜੀਨੇ ਤੁਮ ਆਪਣੇ ਬਾਪ ਧਰਮ, ਬਾਪ ਧਰਮ ਭਾਵ ਜੋ ਸਰੀਰ ਦੇ ਧਰਮ ਹੈ, ਤੂੰ ਆਪਣੇ ਕਰਕੇ ਜਾਣੇ ਹੋਏ। ਨਿਜ ਆਨੰਦ ਤੇ ਤੁਮ ਕੋ ਦੂਰ ਹੈ ਅਤੇ ਨਿਜ ਆਨੰਦ, ਇਸ ਤਰ੍ਹਾਂ ਮਨ ਨੇ ਤੈਨੂੰ ਜਿਹੜਾ ਆਪਣਾ ਆਤਮਕ ਆਨੰਦ ਆ ਉਹ ਤੋਂ ਤੋੜ ਲਿਆ। ਨਿਜ ਆਨੰਦ ਜਿਹੜਾ ਤੇਰਾ ਆਪਣੇ ਸਰੂਪ ਦਾ ਆਨੰਦ ਸੀ, ਆਤਮ ਆਨੰਦ, ਉਸ ਤੋਂ ਤੁਮ ਕੋ ਭਾਵ ਤੈਨੂੰ ਤੋੜੇ ਗਏ ਤੋੜ ਲਿਆ। ਨੀਚ ਵਿਖੇ ਸੁੱਖ ਬੀਚ ਸੋ ਜੋਰੇ, ਜਿਹੜੇ ਵਿਖੇ ਵਿਸ਼ੇ ਨੀਚ ਆ, ਇਹ ਇੰਦਰੀਆਂ ਦੇ ਰਸ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਨੀਚ ਵਿਸ਼ਿਆਂ ਦੇ ਸੁੱਖਾਂ ਵਿੱਚ ਉਸ ਨੇ ਮਨ ਨੇ ਤੈਨੂੰ ਜੋੜ ਲਿਆ। ਸੋ ਕਹੀਏ ਉਹ ਜਿਹੜਾ ਮਨ ਆ, ਉਸ ਨੇ ਨੀਚ ਵਿਖੇ ਗਏ ਵਿਸ਼ਿਆਂ ਦੇ ਵਿੱਚ ਅਤੇ ਵਿਸ਼ਿਆਂ ਦੇ ਸੁੱਖਾਂ ਦੇ ਵਿੱਚ ਤੈਨੂੰ ਜੋੜੇ ਕੇ ਜੋੜ ਲਿਆ ਅਤੇ ਤੂੰ ਵੀ ਲੱਗ ਗਿਆ। ਕਾਮ ਕ੍ਰੋਧ ਲੋਭ ਵੱਧ ਰੂਪ ਤਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਰੂਪ ਜੈ ਧਰ ਕੇ ਧਾਰ ਕਰਕੇ, ਨਟ ਵਟ ਮੋਹੇ ਤੁਮ ਕੋ ਮਨ ਅਰ, ਕਹਿੰਦੇ ਮਨ ਰੂਪੀ ਜਿਹੜਾ ਤੇਰਾ ਮਨ ਵੈਰੀ ਆ ਨਾ, ਆਰ ਗਈ ਮਨ ਦੁਸ਼ਮਣ ਆ, ਇਹ ਤੁਮ ਕੋ ਤੈਨੂੰ ਗਏ ਨਟ ਵਾਤ ਪਮਦਾਰੀ ਵਾਂਗੂ, ਨੇਕਾਂ ਸਵਾਂਗ ਧਾਰ ਕੇ ਤੈਨੂੰ ਮੋਹ ਰਿਹਾ। ਭਾਵ ਕਦੀ ਉਹ ਬਿਰਤੀ ਕਾਮ ਦੀ ਕਰ ਦਿੰਦਾ, ਕਦੀ ਕ੍ਰੋਧ ਦੀ ਕਰ ਦਿੰਦਾ, ਮਨ ਹੀ ਕਾਮ ਰੂਪੀ ਬਿਰਤੀ ਧਾਰ ਲੈਂਦਾ, ਕਦੀ ਕ੍ਰੋਧ ਕਦੀ ਲੋਭ ਰੂਪੀ। ਇਸ ਤਰ੍ਹਾਂ ਮਨ ਇਹ ਬਿਰਤੀਆਂ ਰੂਪ ਹੋ ਕੇ ਕਾਮ ਕ੍ਰੋਧ ਲੋਭ ਲੋਭ ਮੋਹੰਕਾਰ ਰੂਪੀ ਰੂਪ ਧਾਰ ਕੇ ਅਤੇ ਨਟ ਵੱਤ ਭਾਵ ਮਦਾਰੀ ਵਾਂਗ, ਤੈਨੂੰ ਮਨ ਰੂਪੀ ਸ਼ਤਰੂ ਨਟੂਏ ਵਾਂਗ ਮਦਾਰੀ ਵਾਂਗ ਜਿਹੜਾ ਮੋਹ ਰਿਹਾ ਹੈ। ਤੁਮਰੇ ਸੁੱਖ ਐਨ ਇਸ ਕਾਟੇ, ਤੇਰੇ ਸੁੱਖ ਨੂੰ ਜਿਹੜਾ ਐਨ ਇਸ ਗਈਏ ਦੇਣੇ ਨਸ ਗਏ, ਰਾਤ ਦਿਨ ਕੱਟ ਰਹੇ, ਤੇਰੇ ਸੁੱਖ ਨੂੰ ਰਾਤ ਦਿਨ ਕੱਟ ਰਿਹਾ, ਕਿਉਂਕਿ ਜਦੋਂ ਕਾਮੀ ਕ੍ਰੋਧੀ ਹੋਣਾ ਤੇ ਦੁਖੀ ਹੋਣਾ ਹੀ ਆ। ਸੱਤ ਪਥ ਤੇ ਤੁਮ ਕੋ ਨਿਤ ਡਾਟੇ, ਅਤੇ ਜਿਹੜਾ ਆਤਮ ਸੁੱਖ ਆ ਉਧਰੋਂ ਤੈਨੂੰ ਹਟਾ ਰਿਹਾ। ਸ੍ਰੇਸ਼ਟ ਰਸਤਾ ਜੋ ਸਤਸੰਗ ਦਾ ਕਥਾ ਕੀਰਤਨ ਹੈ, ਸੰਤਾਂ ਦੀ ਸੇਵਾ, ਉਹਦੀ ਤਰਫੋਂ ਤੈਨੂੰ ਨਿਤ ਪ੍ਰਤੀ ਤਾੜਨਾ ਕਰਦਾ। ਜਦੋਂ ਕਦੀ ਸੰਕਲਪ ਸਤਸੰਗ ਦਾ ਹੁੰਦਾ ਤਾਂ ਮਨ ਨੇ ਵੇਖੋ ਵਿਸ਼ਿਆਂ ਵਿੱਚ ਲਗਾ ਦਿੰਦਾ, ਇਸ ਤਰ੍ਹਾਂ ਮਨ ਤੇਰਾ ਬੁਰਾ ਹਾਲ ਕਰ, ਤੈਨੂੰ ਡਾਂਟਦਾ ਤਾੜਦਾ, ਸਤਸੰਗ ਵੱਲ ਤਾਂ ਜਾਣ ਹੀ ਨਹੀਂ ਦਿੰਦਾ। ਕਹਿੰਦੇ ਉੱਠੋ, ਇਹਨਾਂ ਦਾ ਦੇਹ ਕੰਮ ਬਾਬਿਆਂ ਦਾ, ਤੁਮਰੇ ਸੁੱਖ ਕੋ ਐਨ ਸਿਖਾਟੇ, ਤੇਰੇ ਸੁੱਖ ਨੂੰ ਰਾਤ ਦਿਨ ਕੱਟੀ ਜਾਂਦਾ ਮਦਾਰੀ ਵਾਂਗ। ਮਨ ਜਿਹੜਾ ਵੱਖ ਵੱਖਰੇ ਬਿਰਤੀਆਂ ਧਾਰ ਕੇ ਸੱਤ ਪਥ, ਜਿਹੜਾ ਸੱਤ ਦਾ ਪਥ ਕੀ ਰਾਹ ਆ, ਸਭ ਮਾਰਗ ਆ ਸਤਸੰਗ ਦਾ, ਗੁਰੂ ਪੀਰਾਂ ਦੀ ਸੇਵਾ ਕਰਨਾ, ਭਜਨ ਬੰਦਗੀ ਦਾ, ਅਤੇ ਤੇਰੇ ਉਸ ਤੋਂ ਕਈ ਤੋਂ ਸੱਤ ਰਸਤੇ ਤੋਂ ਤੁਮ ਕੋ ਤੈਨੂੰ ਨਿੱਤ ਡਾਂਟੇ, ਹਮੇਸ਼ਾ ਹੀ ਡਾਂਟੇ ਡਾਂਟਦਾ ਤਾੜਨਾ ਕਰਦਾ ਵੀ ਨਾ ਉੱਧਰ ਨਹੀਂ ਜਾਣਾ। ਨਿੱਤ ਪਾਵ ਹਰ ਰੋਜ਼ ਹਰ ਸਮੇਂ, ਕੀਨ ਦੀਨ ਤੇ ਦੀਨ ਤੁਮੇ ਮਨ, ਮਨ ਨੇ ਤੈਨੂੰ ਦੀਨਾਂ ਤੋਂ ਦੀਨ, ਕੰਗਾਲਾਂ ਤੋਂ ਵੀ ਕੰਗਾਲ ਕਰ ਦਿੱਤਾ ਹੈ। ਜਨਮ ਜਨਮ ਕੋ ਮਨ ਤਵ ਦੁਸ਼ਮਣ, ਇਹ ਮਨ ਤੇਰਾ ਕੋਈ ਅੱਜ ਦਾ ਨਵਾਂ ਦੁਸ਼ਮਣ ਨਹੀਂ ਹੈ, ਮਨ ਤਵ ਦੁਸ਼ਮਣ, ਮਨ ਤੇਰਾ ਦੁਸ਼ਮਣ ਆ ਜਨਮ ਜਨਮ ਕੋ, ਜਨਮਾਂ ਜਨਮਾਂ ਇਹ ਮਨ ਤੇਰਾ ਜਨਮ ਜਨਮ ਤੋਂ ਦੁਸ਼ਮਣ ਬਣਿਆ ਹੋਇਆ। ਜਨਮ ਜਨਮ ਕਿਸ ਮਨ ਕੋ ਮਰ ਲਾ ਗਈ, ਕਾਲਾ ਹੋ ਸਿਆ ਹੋ, ਇਹ ਮਨ ਨਹੀਂ ਮਰਦਾ ਨਾ, ਸੰਕਲਪ ਵਿਕਲਪ ਕਰ ਕਰਕੇ ਮਰਦੇ ਸਮੇਂ ਵੀ ਬੰਦਗੀ ਛੱਡ ਕੇ ਅਤੇ ਮੋਹ ਵਿੱਚ ਪਾ ਕੇ ਫਿਰ ਜਨਮ ਦਵਾ ਦਿੰਦਾ। ਤਾਂ ਕਰਕੇ ਕਹਿੰਦੇ ਵੀ ਇਹ ਮਨ ਜਿਹੜਾ ਜਨਮ ਜਨਮ ਤੋਂ ਮਨ ਹੀ ਤੇਰਾ ਦੁਸ਼ਮਣ ਆ, ਪਰਾਇਆ ਦੇ ਦੀਨ ਰਹਿਣ ਵਾਲੇ ਜੋ ਵਿਸ਼ੇ ਆ ਉਹਨਾਂ ਦਾ ਉਹਨਾਂ ਦੇ ਦੀਨ ਤੇਰੇ ਤੈਨੂੰ ਮਨ ਨੇ ਕੀਤਾ ਹੋਇਆ। ਦੀਨ ਕੇ ਦੀਨ ਤੇ ਦੀਨ ਤੁਮੇ ਮਨ, ਪਾ ਕੰਗਾਲਾ ਤੋਂ ਕੰਗਾਲ, ਕੰਗਾਲ ਤੋਂ ਕੰਗਾਲ, ਤੈਨੂੰ ਦੀਨਾਂ ਤੋਂ ਦੀਨ ਤੇਰੇ ਮਨ ਨੇ ਤੈਨੂੰ ਕੀਤਾ ਹੋਇਆ, ਤੇ ਜਨਮ ਜਨਮ ਤੋਂ ਤੇਰਾ ਦੁਸ਼ਮਣ ਆ। ਤਬ ਆਸਰੇ ਬਲ ਪਾਏ ਤੇ ਹਾਰੋ, ਵੇਖ ਲੋ ਤੇਰਾ ਹੀ ਆਸਰਾ ਬਲ, ਤੇਰਾ ਹੀ ਆਸਰਾ ਤੇ ਤੇਰਾ ਹੀ ਬਲ ਪਾ ਕੇ, ਤੇਰੇ ਆਸਰੇ ਤੇਰੇ ਹੀ ਆਸਰੇ ਆਪਾਂ ਮਨ ਉਹਦਾ ਤੇ ਜਾੜਿਆ ਨਾ, ਤੇ ਆਤਮਾ ਜੋ ਚੇਤਨ ਸਰੂਪ ਉਹਦੇ ਆਸਰੇ ਮਨ ਚੱਲਦਾ, ਜੋ ਉਹ ਚੇਤਨ ਤਾਂ ਮਿਲਦੀ ਤੇ ਸੰਕਲਪ ਵਿਕਲਪ ਕਰਦਾ, ਮੈਂ ਤੇਰੇ ਹੀ ਆਸਰੇ ਹੈ ਬਲ ਪਾਏ ਤੇ ਹਰ ਉੱਤੇ ਤੇਰਾ ਹੀ ਬਲ ਪਾ ਕੇ, ਹਰਿਓ ਸਰਬ ਮਨ ਤੇਜ ਤੁਮਾਰੂੰ, ਤੇ ਤੇਰਾ ਸਾਰਾ ਹੀ ਤੇਜ ਜਿਹੜਾ ਪ੍ਰਤਾਪ ਆ ਉਹ ਮਨ ਨੇ ਹਰਿਓ ਕਹੀਏ ਖੋ ਲਿਆ, ਸਾਰਾ ਹੀ ਖੋ ਲਿਆ, ਹਰਿਓ ਸਰਬ ਮਨ ਤੇਜ ਤੁਮਾਰੂੰ, ਤੇਰਾ ਤੇਜ ਪ੍ਰਤਾਪ ਸੀ ਜੋ ਵੀ ਤੇਰਾ ਤੇਜ ਪ੍ਰਤਾਪ ਆ ਚੇਤਨ ਦਾ ਕਿੰਨਾ, ਸੌ ਸੂਰਜ ਕਰੋੜਾਂ ਸੂਰਜ ਜਿਹੜੇ ਹੁਣ ਇੰਨਾ ਪ੍ਰਕਾਸ਼ ਹਿਰਦੇ ਅੰਦਰ ਹੋ ਜਾਂਦਾ, ਅਤੇ ਉਹ ਮਨ ਬਾਹਰ ਦੀਆਂ ਬਿਰਦੀਆਂ ਕਰਕੇ ਅੰਦਰ ਅਤੇ ਅੰਤਰਮੁਖ ਹੁੰਦਾ ਨਹੀਂ, ਇਸ ਕਰਕੇ ਤੇਰਾ ਜਿਹੜਾ ਤੇਜ ਪ੍ਰਤਾਪ ਆ ਮਨ ਨੇ ਹਰਿਓ ਕਹੀਏ ਖੋ ਲਿਆ ਨਾਸ ਕਰ ਦਿੱਤਾ ਹੈ, ਜਾਂ ਹਰਿਓ ਸਰਬ ਮਨ ਹੈ ਜੋ ਤੁਮਾਰੋ, ਇੱਦਾਂ ਪਾਠ ਵੀ ਹੈ ਵੀ ਜੋ ਤੇਰਾ ਮਨ ਹੈ ਸਾਰਾ ਹੀ ਤੇਰਾ ਸਾਰਾ ਤੈਨੂੰ ਇਹਨੇ ਹਰਿਓ ਕਹੀ ਨਾਸ ਕਰ ਦਿੱਤਾ ਹੈ। ਤੁਮਰੋ ਬਲ ਕੋ ਜਬ ਮਨ ਤਾਰੇ, ਜਦੋਂ ਮਨ ਤੇਰੇ ਬਲ ਨੂੰ ਪਾਉਂਦਾ ਹੈ, ਤੁਮਰੇ ਬਲ ਕੋ ਤੇਰੇ ਬਲ ਨੂੰ ਜਦੋਂ ਮਨ ਧਾਰਦਾ ਪਾਉਂਦਾ, ਤਬੇ ਸੁਭਾਸੋ ਪੰਥ ਵਧਾਰੇ, ਤਦੋਂ ਹੀ ਭਲਾ ਜਾਂ ਬੁਰਾ ਰਸਤਾ ਇਹ ਵੇਖ ਕੇ ਅਤੇ ਵਧਾਰ ਕੇ ਚੱਲ ਪੈਂਦਾ। ਮਤਲਬ ਚੇਤਨ ਸੱਤਾ ਪਾ ਕੇ ਮਨ ਚੰਗੇ ਅਤੇ ਸੁਬਹਾ ਸੁਬਹਾ ਪਾਠ ਖਟਾ ਕਰਨਾ ਵੀ ਤਵੇ ਕਹੀਏ ਤਦੋਂ ਹੀ ਚੰਗੇ ਮਾੜੇ ਰਸਤੇ ਵੱਲ ਪਧਾਰੇ ਕੀ ਚੱਲ ਪੈਂਦਾ। ਜੇ ਚੇਤਨ ਤਾਂ ਨਾ ਹੋਵੇ ਤਾਂ ਮਨ ਖਤਮ ਹੀ ਖਤਮ ਆ। ਮਨ ਉਦਾਂ ਇੱਕ ਇਹੋ ਜਿਹੀ ਚੀਜ਼ ਆ, ਜਦੋਂ ਸੰਕਲਪ ਵਿਕਲਪ ਖਤਮ ਹੋ ਗਏ ਮਨ ਖਤਮ, ਇਹ ਸ਼ਾਂਤੀ ਦੀ ਇਹੋ ਜਿਹੀ ਵੀ ਖਤਮ ਹੋ ਜਾਂਦਾ, ਹੋਰ ਇਹਦੀ ਕੋਈ ਸ਼ਾਂਤੀ ਨਹੀਂ। ਜਦੋਂ ਜੀਵਿਆ ਫਿਰ ਤਾਂ ਕੰਮ ਕਰ, ਜਿਵੇਂ ਆਪਾਂ ਜੀਨੇ ਸਵਾਸ ਸਵਾਸ ਲੈਂਦੇ ਨਾ, ਜਦੋਂ ਇਹ ਜੀਵਿਆ ਸੰਕਲਪ ਵਿਕਲਪ ਹੈ ਹੀ, ਜਦੋਂ ਸੰਕਲਪ ਵਿਕਲਪ ਖਤਮ ਆ ਸਮਝ ਲਓ ਵੀ ਮਨ ਖਤਮ। ਤਬ ਬਲ ਰਿਤੇ ਕਿਤੇ ਨਾ ਸਿਧਾਰੇ, ਜਦੋਂ ਤੇਰਾ ਬਲ ਬਲ ਦੋ ਰਿਤੇ ਕਿ ਖਾਲੀ ਹੋ ਜਾਂਦਾ, ਫਿਰ ਕਿਤੇ ਨਹੀਂ ਇਹ ਸਿਧਾਰੇ ਕਹੀ ਜਾਂਦਾ। ਤੇਰੇ ਬਲ ਤੋਂ ਰਿਤੇ ਗਈ ਖਾਲੀ ਹੋਇਆ ਮਨ ਕਿਤੇ ਵੀ ਨਹੀਂ ਜਾਂਦਾ, ਸੁਧਾਰੇ ਪਾ ਜਾਂਦਾ, ਕਿਤੇ ਨਾ ਸੁਧਾਰੇ ਕਿਤੇ ਨਹੀਂ ਜਾਂਦਾ। ਜਦੋਂ ਤੇਰਾ ਬਲ ਨਾ ਹੋਵੇ ਪਾ, ਜਦੋਂ ਇਹ ਖਤਮ ਹੋ ਜਾਂਦਾ, ਅਤੇ ਜਦੋਂ ਖਤਮ ਹੋ ਗਿਆ ਤਾਂ ਉਦੋਂ ਬਲ ਤੋਂ ਤਾਂ ਆਪੇ ਵਾਂਝਾ ਹੋ ਗਿਆ ਨਾ, ਖਤਮ ਹੋ ਗਿਆ ਅਤੇ ਬਲ ਤੋਂ ਵਾਂਝਾ ਹੀ। ਜੜ ਸੁਭਾਵ ਤੇ ਬਾਣ ਪ੍ਰਕਾਰੇ, ਕਿਉਂਕਿ ਮਨ ਬਾਣ ਕਹੀਏ ਤੀਰ ਦੇ ਪ੍ਰਕਾਰ ਕਈ ਤਰ੍ਹਾਂ ਜਾਂ ਵਾਂਗੂ ਤੀਰ ਦੇ ਵਾਂਗੂ ਸੁਭਾਅ ਤੋਂ ਜੜ ਹੈ, ਕਿਉਂਕਿ ਜੜ ਸੁਭਾਵ ਦਾ ਅਤੇ ਤੀਰ ਵਰਗਾ। ਜਿਵੇਂ ਤੀਰ ਵੇਖੋ ਨੁਕਸਾਨ ਤਾਂ ਬਹੁਤ ਕਰ ਦਿੰਦਾ, ਪਰ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਸ ਨੂੰ ਕਮਾਨ 'ਤੇ ਨਾ ਚੜ੍ਹਾਇਆ ਜਾਵੇ। ਜਿੰਨਾ ਚਿਰ ਕਮਾਨ ਦਾ ਬਲ ਨਹੀਂ ਪੈਂਦਾ, ਤੀਰ 'ਚ ਕੋਈ ਬਲ ਨਹੀਂ। ਇਸ ਤਰ੍ਹਾਂ ਮਨ ਨੂੰ ਜਦੋਂ ਚੇਤਨ ਤਾਂ ਨਾ ਮਿਲੇ, ਉਦੋਂ ਮਨ ਦਾ ਵੀ ਕੋਈ ਨਹੀਂ ਹੋਂਦ, ਮਨ ਮਰਿਆ ਹੀ ਹੈ, ਤੀਰ ਵੀ ਜੜੀ ਹੈ, ਤੀਰ ਵੀ ਮਰਿਆ ਹੀ ਹੁੰਦਾ, ਕਮਾਨ ਦਾ ਬਲ ਪਾ ਕੇ ਚੱਲਦਾ। ਇਸ ਤਰ੍ਹਾਂ ਚੇਤਨ ਦਾ ਆਤਮਾ ਦਾ ਚੇਤਨ ਜੋ ਸਰੂਪ ਹੈ ਉਸ ਬਲ ਨੂੰ ਪਾ ਕੇ ਚੱਲਦਾ, ਉੱਦਾਂ ਦੀ ਜੜ ਆ, ਕਿਉਂਕਿ ਪੰਜ ਤੱਤਾਂ ਤੋਂ ਇਹ ਬਣਿਆ ਅਤੇ ਜੜ ਆ, ਜੜ ਸੁਭਾਅ ਦੇ ਹੋਣੇ ਕਰਕੇ ਤੀਰ ਦੇ ਵਾਂਗੂ ਇਹ ਹੈ। ਭਾਵ ਵੀ ਜਿਵੇਂ ਤੀਰ ਕਿਸ ਤਰ੍ਹਾਂ ਪ੍ਰੇਰਿਆ ਹੋਇਆ ਹੀ ਜਾਂਦਾ, ਇਵੇਂ ਮਨ ਤੇਰੇ ਬਲ ਕਰਕੇ ਦੌੜਦਾ ਭੱਜਦਾ, ਉੱਦਾਂ ਜੀ ਕੋਈ ਹੈਸੀਅਤ ਨਹੀਂ, ਕਿਉਂਕਿ ਜੜ ਸੁਭਾਅ ਹੈ ਅਤੇ ਜੜ ਚੀਜ਼ ਜਿੱਥੇ ਰੱਖਦਾ ਉੱਥੇ ਪਈ ਰਹਿੰਦੀ। ਜਬ ਲੱਗ ਤੁਮਰੋ ਮਨ ਅਰਜੀ ਤਾ, ਜਬ ਲੱਗ ਜਦੋਂ ਤੱਕ ਤੇਰਾ ਮਨ ਹਾਰ ਕੇ ਵੈਰੀ ਜੀਤਾ ਕੇ ਜੀਂਦਾ ਹੈ, ਜਿੰਨਾ ਚਿਰ ਤੱਕ ਤੇਰਾ ਮਨ ਵੈਰੀ ਜਿਉਂਦਾ ਹੈ, ਤਬ ਲੱਗ ਪਾਠ ਕੀ ਹੈ, ਤਬ ਲੱਗ ਲਵ ਸੁਖ ਲਹੋ ਨਾ ਮੀਤਾ। ਤਬ ਲੱਗ ਤਦੋਂ ਤੱਕ ਮੀਤਾ ਕਹੀਏ ਮਿੱਤਰ, ਇਹ ਮਿੱਤਰ ਤੂੰ ਲਵ ਗਈਏ ਰੰਚਕ ਮਾਤਰ ਵੀ ਸੁੱਖ ਲਹੋ ਗਈਏ ਨਹੀਂ ਲੈ ਸਕਦਾ। ਰੰਚਕ ਮਾਤਰ ਸੁੱਖ ਹੁੰਦਾ ਨਹੀਂ ਹੈ ਜਿੰਨਾ ਚਿਰ ਤੂੰ ਆਪਣੇ ਮਨ ਵੈਰੀ ਨੂੰ ਜਿੱਤਦਾ ਨਹੀਂ ਪਾ, ਜਿੰਨਾ ਚਿਰ ਮਨ ਨੂੰ ਖਤਮ ਨਹੀਂ ਨਾ ਕਰਦਾ, ਨਾਸ ਨਹੀਂ ਕਰਦਾ। ਕਿਉਂਕਿ ਮਨ ਜਿੰਨਾ ਚਿਰ ਵੈਰੀ ਜੀਂਦਾ ਬੰਦੇ ਨੂੰ ਸੁੱਖ ਹੁੰਦਾ, ਇਸੇ ਤਰ੍ਹਾਂ ਜਿੰਨਾ ਚਿਰ ਮਨ ਵੈਰੀ ਜੀਂਦਾ ਕਹਿੰਦੇ ਤਬ ਲਗ ਲਵ ਸੁੱਖ ਲਹੋ ਨਾ ਮੀਤਾ, ਤਦੋਂ ਤੱਕ ਤੂੰ ਰੱਤੀ ਜਿੰਨਾ ਵੀ ਸੁੱਖ ਨਹੀਂ ਪਾਵੇਂਗਾ। ਲਵ ਦਾ ਅਰਥ ਹੁੰਦਾ ਪ੍ਰਾਪਤ ਕਰਨਾ ਜਾਂ ਲਹੇਗਾ, ਲਵ ਦਾ ਅਰਥ ਹੁੰਦਾ ਰੱਤੀ ਜਾਂ ਰੰਚਕ। ਤਦੋਂ ਤੱਕ ਰੱਤੀ ਮਾਤਰ ਸੁੱਖ ਵੀ ਲਹੋ ਨਾ ਮੀਤਾ, ਲਹੇਗਾ ਨਹੀਂ ਮੀਤਾ ਹੇ ਮਿੱਤਰ, ਜਬ ਤੁਮ ਚਿੱਤ ਸਤਰ ਨਿਜ ਚੀਤਾ। ਜਦੋਂ ਤੁਮ ਕਹੀਏ ਤੂੰ ਚਿੱਤ ਰੂਪੀ ਜਿਹੜਾ ਸਤਰ ਕੇ ਵੈਰੀ ਆ, ਪਰ ਚਿੱਤ ਦਾ ਅਰਥ ਮਨ ਰੂਪੀ, ਕਿਉਂਕਿ ਵੀ ਪ੍ਰਕਰਨ ਚੱਲਦਾ ਹੁੰਦਾ। ਜਦੋਂ ਤੱਕ ਮਨ ਰੂਪੀ ਵੈਰੀ ਆਪਣਾ ਤੂੰ ਜੀਤਾ ਕੇ ਜਿੱਤ ਲਵੇਂਗਾ, ਜਦੋਂ ਤੂੰ ਮਨ ਰੂਪੀ ਵੈਰੀ ਜਿੱਤ ਲਵੇਂਗਾ, ਜਬ ਦਾ ਅਰਥ ਜਦੋਂ ਤੂੰ ਮਨ ਰੂਪੀ ਸਤਰ ਕੇ ਵੈਰੀ ਆਪਣਾ ਜਿੱਤ ਲਵੇਂਗਾ, ਤਬ ਮੋਹ ਸਮ ਤੋਂ ਮੁਕਾ ਚਰੋ ਅਭੀਦਾ। ਤਦੋਂ ਤੂੰ ਮੌਸਮ ਮੇਰੇ ਸਮਾਨ ਭੀਤਾ ਕਹੀਏ ਭੈ ਤੋਂ ਰਹਿਤ ਪਾ ਨਿਰਭਉ ਹੋ ਕੇ ਚਰੋ ਕਹੀਏ ਵਿਚਰੇਂਗਾ। ਜਿੱਦਾਂ ਹੁਣ ਮੈਂ ਵਿਚਰਦਾ, ਹੁਣ ਤੂੰ ਮੈਂ ਗੱਲਾਂ ਹੀ ਹਾਂ ਤੇਰੇ ਨਾਲ, ਚਤਰੰਗਣੀ ਫੌਜ ਆ ਕਿੰਨੇ ਛਬਾਈ ਲਈ ਫਿਰਦਾ, ਅਤੇ ਮੈਂ ਵੇਖ ਇਕੱਲਾ ਹੀ ਫਿਰਨ ਡਿਆ, ਕਿਉਂਕਿ ਮਨ ਰੂਪੀ ਵੈਰੀ ਨੂੰ ਜਿੱਤਿਆ ਹੈ, ਅਤੇ ਤੂੰ ਮਨ ਰੂਪੀ ਵੈਰੀ ਨੂੰ ਜਿੱਤਿਆ ਕੋਈ ਨਹੀਂ ਆ, ਬਾਹਰਲੇ ਵੈਰੀ ਦਾ ਵੀ ਤੈਨੂੰ ਡਰ ਹੀ ਆ। ਅੰਦਰਲੇ ਵੈਰੀ ਜਿਹਨੇ ਜਿੱਤ ਲਏ ਆ, ਉਹਨੇ ਬਾਹਰਲੇ ਵੈਰੀ ਆਪਣੇ ਆਪ ਹੀ ਜਿੱਤ ਲਏ ਆ। ਇੱਥੇ ਪਾਠ ਥੋੜ੍ਹਾ ਜਿਹਾ ਭੇਜ ਵੀ ਆ, ਤੋ ਜਬ ਤੁਮ ਚਿੱਤ ਸਤਰ ਵਸ ਕੀਤਾ, ਜਿੱਥੇ ਨਿੱਜ ਪਾਠ ਲਿਖਿਆ ਨਿੱਜ ਜੀਤਾ, ਉੱਥੇ ਵਸ ਕੀਤਾ ਪਾਠ ਵੀ ਆ, ਉਹ ਅਰਥ ਦੋ ਇੱਦਾਂ ਇੰਨਾ ਵੀ ਜਦੋਂ ਤੂੰ ਆਪਣੇ ਚਿੱਤ ਰੂਪੀ ਸਤਰ ਵੈਰੀ ਨੂੰ ਵਸ ਕੀਤਾ ਕਿ ਵਸ ਕੀਤਾ ਕਰ ਲਿਆ, ਤਦੋਂ ਤੂੰ ਮੇਰੇ ਸਮਾਨ ਭੈ ਤੋਂ ਰਹਿਤ ਹੋ ਕੇ ਵਿਚਰੇਂਗਾ। ਇੱਦਾਂ ਵਸ ਕੀਤਾ ਵਾ ਜਿੱਤ ਲੈਣਾ ਕੀਤਾ ਹੀ ਹੁੰਦਾ ਵਾ, ਅਰਥ ਵਸ ਕਰ ਲਿਆ ਜਾਂ ਜਿੱਤ ਲਿਆ, ਜਿੱਤ ਲੈਣਾ ਕੀਤਾ ਜਾਂ ਆਪਣਾ ਚਿੱਤ ਆਪਣੇ ਆਪ ਨੂੰ ਜਿੱਤ ਲਿਆ, ਮਨ ਰੂਪੀ ਵੈਰ ਨੂੰ ਜਿੱਤ ਲਿਆ, ਤਦੋਂ ਤੂੰ ਮੇਰੇ ਸਮਾਨ ਵਿੱਚ ਰਹੇਗਾ। ਮਨ ਰਿਬ ਜੀਤਾ ਸਭ ਰਿਬ ਜੀਤੇ, ਆਹ ਜਿਹੜਾ ਆਇਆ ਦੋਹਰਾ 24 ਛੰਦ, ਇਹ 24 ਛੰਦ ਗ੍ਰੰਥਾਂ ਵਿੱਚ ਬਹੁਤ ਮਹਾਂਪੁਰਸ਼ ਦੱਸਦੇ ਆ, ਵੈਸੇ ਵੀ ਇਹਦਾ ਪ੍ਰਮਾਣ ਬਹੁਤ ਦਿੰਦੇ ਆ। ਇੱਥੇ ਉਹਨਾਂ ਲੋਕਾਂ ਨੂੰ ਵੇਖੋ ਸਿੱਖਿਆ ਹੋਣੀ ਚਾਹੀਦੀ ਹੈ ਜਿਹੜੇ ਕਹਿੰਦੇ ਵੀ ਇੱਕ ਸ਼ਬਦ ਦਾ ਇੱਕੋ ਹੀ ਅਰਥ ਹੁੰਦਾ, ਪਰ ਵੇਖ ਲਓ ਇੱਥੇ ਦੋ ਤੁਕਾਂ ਉਹੀ ਲਿਖੀਆਂ ਪਰ ਅਰਥ ਵੱਖੋ ਵੱਖਰਾ ਬਣ ਜਾਣਾ, ਵੱਡਿਆਂ ਵੱਡਿਆਂ ਨੂੰ ਅਰਥ ਨਹੀਂ ਆਉਂਦਾ। ਮਨ ਰਿਬ ਜੀਤਾ ਸਭ ਰਿਬ ਜੀਤ, ਜੇ ਰਾਜਾ ਸੁਣ ਮਨ ਰਿਬ ਰਿਬ ਨਾ ਵੈਰੀ ਦਾ, ਜੇ ਮਨ ਵੈਰੀ ਜੀਤਾ ਗਈ ਜਿਉਂਦਾ ਹੈ ਤਾਂ ਸਭ ਰਿਬ ਜੀਤੇ, ਤਾਂ ਸਾਰੀ ਵੈਰੀ ਜੀਤੇ ਗਈ ਜੀਂਦੇ, ਜੇ ਮਨ ਰੂਪੀ ਵੈਰੀ ਜੀਂਦਾ ਤਾਂ ਸਾਰੀ ਵੈਰੀ ਜੀਂਦੇ ਸਮਝ ਲਾ। ਮਨ ਰਿਬ ਜੀਤਾ ਸਭ ਰਿਬ ਜੀਤੇ, ਅਤੇ ਜੇ ਮਨ ਵੈਰੀ ਜੀਤਾ ਗਈ ਜਿੱਤ ਲਿਆ ਤਾਂ ਸਾਰੇ ਸਭ ਰਿਬ ਜੀਤੇ, ਸਾਰੇ ਦੁਸ਼ਮਣ ਵੈਰੀ ਸਮਝ ਲਓ ਜਿੱਤ ਲਏ। ਮਨ ਰੂਪੀ ਵੈਰੀ ਨੂੰ ਜਿੱਤ ਲਿਆ ਤਾਂ ਸਾਰੇ ਵੈਰੀ ਜਿੱਤ ਲਏ ਹਨ, ਇਹ ਗੱਲ ਤੋਂ ਆਪਣੇ ਮਨ 'ਚ ਬਿਠਾ ਲਾ। ਵੇਖੋ ਪਹਿਲਾ ਮਨ ਰਿਬ ਜੀਤਾ ਜਿਉਂਦਾ ਅਰਥ ਹੋ ਗਿਆ, ਅਤੇ ਦੂਜੇ ਦਾ ਅਰਥ ਜੀਤੇ ਦਾ ਹੋ ਗਿਆ ਜਿੱਤ ਲਏ ਜਿੱਤਣਾ, ਜਾਂ ਵੀ ਮਨ ਰਿਬ ਜੀਤਾ ਸਭ ਰਿਬ ਜੀਤੇ, ਜਿਹਨਾਂ ਦਾ ਮਨ ਵੈਰੀ ਜੀਂਦਾ ਨੇ ਸਾਰੇ ਵੈਰੀ ਜੀਉਂਦੇ ਆ, ਫਿਰ ਤੁੱਕ ਉਹੀ ਪਰ ਅਰਥ ਬਦਲ ਜਾਣਾ। ਮਨ ਰਿਬ ਜੀਤਾ ਜਿਹਨਾਂ ਮਨ ਵੈਰੀ ਜਿੱਤ ਲਿਆ, ਪਰ ਸਭ ਰਿਬ ਜੀਤੇ ਉਹਨਾਂ ਸਾਰੇ ਵੈਰੀ ਜਿੱਤ ਲਏ ਆ। ਇਤਰ ਤਨੋ ਮੈਂ ਹੋਏ ਨਾ ਨਿਗ੍ਰਹਿ, ਇਤਰ ਨਾ ਹੋਰ ਤਨੋ ਮੈਂ ਕਈ ਸਰੀਰਾਂ ਦੇ ਵਿੱਚ ਮਨ ਹੋਏ ਨਾ ਨਿਗ੍ਰਹਿ, ਮਨ ਦਾ ਰੋਕਣਾ ਨਹੀਂ ਹੋ ਸਕਦਾ ਜਿੰਨਾ ਚਿਰ ਮਨ ਜੀਂਦਾ ਨਾ। ਕਹਿੰਦੇ ਹੋਰ ਸਰੀਰਾਂ ਵਿੱਚ ਮਨ ਦਾ ਨਿਗ੍ਰਹਿ ਕਹੀਏ ਰੋਕਣਾ ਨਹੀਂ ਹੋ ਸਕਦਾ। ਮਾਨਸ ਕੋ ਬਿਨ ਮਾਨਸ ਵਿਗ੍ਰਹਿ, ਮਾਨਸ ਕੋ ਬਿਨ ਮਨੁੱਖ ਦੇਹ ਤੋਂ ਬਿਨਾਂ मन जेड़ा है उदा रोकना बड़ा औखा है। एक तो तुम पाओ होर जूना विच ये मन रोकना सौखा नहीं। इधर तनों में होए ना निगर है। हे राजा, मनुख शरीर तो बिना हो शरीर विच मन दा रोकना होवे नहीं। इतर तन में होए ना निगर है। होर शरीर विच मन दा रोकना नहीं हो सकता। मानस को बिन मानस विगरे, मानस के मनुख दे तो बिना, मानस मनुख तो बिना मानस विगरे, मानस के मन विगरे के बिगड़ जाता है, रुकता नहीं। ते स्वांतर मन वस की जय ता दे कहिए। इस करके स्वय अंतर अपने अंदर मन जड़ा वास कीजे कहिए कर, जिस ते जिस करके मनुख शरीर बिना मन वस होंदा ही नहीं है। ते तू ते मनुख शरीर विच आ, इस करके स्वय अंतर स्वय अंत पव अपने अंदर। इस करके मनुख राजा शरीर नूं पा के अपने अंदर मन वस कीजे, मन वस कर ला। पर मन वस आवे नानक जे पूर्ण कृपा होए गुरु साहिब दे बचन निरभय पद सूरन को लीजें। ये मन वस करके जड़ा भय तो रहत पद मेरे वाला, जिदा मैं भी चंदा निरभय हो के, ये निरभय पद जो है ये संतां दा, इस नूं तू लै ला। निरभय पद सूरन को लीजें। की कह रहे आ, निरपै पद सूरन को लीजे। सूरमे का जड़ा स्थान आ, निरपै पद सूरमे स्थान होता, वह निरपै पद सूरना सूरमे वाला लै जा लीजे लै लै। मदन मदाद सत्तर भगतां के, वेख मदन जड़ा काम आ, मद नाम अहंकार आ, लोभ लालच खा काम क्रोध लोह मोहंकार, लालो सीधा अर्थ काम क्रोध लोह मोहंकार इत्यादिक जेडे आसरी संपदा है ना। कहते आसरी संपदा है सत्तर भगतां के, ये भगतां दे सत्तर के वैरी है, भगत जनां दे वैरी है। क्योंकि ये क्यों वैरी आ, काम क्रोध हंकार लोभ मोहंकार भगतां दे दुश्मन आ। क्योंकि ये भगती कर नहीं देंगे, भगती तो होनी नहीं देंगे। काम क्रोध लो मोहंकार हर है मोख सुख हर हम तांगे, अते मोख मुक्ति रूप जिहड़ा सुख हर है कहिए, वह हार लेंदे चुरा लेंदे खो लेंदे। इस करके कहिंदे आर हम तांगे, असी हाँ असी हम गए असी तांगे कहिए उन्हां दे, भाव एक काम क्रोध लोभ मोहंकार दे वैरी हाँ, भाव इन्हों नाश करन वाले हैं, उन्होंने दुश्मन हैं। भाव यह है कि जो संत आ, संतां दी शरण पै के तू काम क्रोध लोभ मोहंकार तो बचना कर। क्योंकि ये असी वेखते जिवें दस रहे हैं कि असी इन्हां दे वैरी हैं, भाव इन्हों खत्म करते हैं। अं तो इन्हें वैरी का रूप करके देखिया, क्योंकि मुक्ति रूप सुख में चरा लेंगे हरे नाश करते हैं। असी तो वैरी रूप करके वेख्या, तो असी उन्होंने वैरी हैं, वो साढ़े वैरी हैं, उन्होंने वैरी हैं। वैरी का वैरी वैरी हों, वैरिया का अगले पासे जोड़ा वैरी वो दुश्मन ही हों ना। कहते काम क्रोध मो लो मोहकार साढ़े वैरी, असी उन्होंने वैरी हैं। वैरी रूप करके समझते तो टक्कर दे, बायक सायक करते हैं कि ਬਾਇਕ ਨਾਮ ਦਾ ਬਚਨਾਂ ਦਾ ਸਾਇਕ ਨਾਮ ਦਾ ਤੀਰਾਂ ਦਾ। ਅਸੀਂ ਬਚਨਾਂ ਰੂਪੀ ਤੀਰਾਂ ਨਾਲ, ਇਹ ਕਹਿੰਦਾ ਵੀ ਕਿੱਦਾਂ ਤੁਸੀਂ ਨਾਸ਼ ਕਰਦੇ ਹੋ, ਕਹਿੰਦੇ ਅਸੀਂ ਬਚਨਾਂ ਰੂਪ ਤੀਰਾਂ ਨਾਲ ਅਤੇ ਇਹ ਕਹੀਏ ਉਹਨਾਂ ਭਾਵ ਕਾਮ ਕ੍ਰੋਧ ਲੋਭ ਮੋਹੰਕਾਰ ਉਹਨਾਂ ਨੂੰ ਹਨ ਕੇ ਕਹੀਏ ਮਾਰ ਕੇ ਮਾਰ ਕਰਕੇ ਬਾਇਕ ਸਾਇਕ ਕਰ, ਬਚਨਾ ਰੂਪੀ ਤੀਰਾਂ ਦੇ ਕਰਕੇ ਤੇ ਕਹੀਏ ਕਾਮ ਕ੍ਰੋਧ ਲੋਭ ਮੋਹੰਕਾਰ ਉਹਨਾਂ ਨੂੰ ਹਨ ਕੇ ਨਾਸ਼ ਕਰਕੇ, ਸਮ ਦਾਮ ਆਦਿ ਜਾਣ ਕੇ ਮਨ ਜਾਣ ਕੇ ਸਾਮ ਦਮ ਤਿੱਖਿਆ ਭਾਵ ਖੱਟ ਸੰਪਤੀ ਸ਼ਰਧਾ ਖੱਟ ਸੰਪਤੀ ਲਾ ਲਓ। ਸਮ ਤੋਂ ਲੈ ਕੇ ਮਨ ਨੂੰ ਰੋਕਣ ਦਾ ਕਈ ਇੰਦਰੀਆਂ ਦਾ ਰੋਕਣਾ ਵਿਸ਼ਿਆਂ ਵੱਲੋਂ ਮਤਲਬ ਖੱਡ ਸੰਪਤੀ ਜਾਣ ਕੇ ਕਹੀਏ ਜਨਾਂ ਦੇ ਪੁਰਸ਼ਾਂ ਦੇ ਮਾਨ ਕਹੀਏ ਮਨ ਦੇ ਵਿੱਚ ਜਾਣ ਕੇ ਪੈਦਾ ਕਰਕੇ ਤ੍ਰਿਧਾ ਤਾਪ ਤੇ ਤਾਂ ਕੋ ਰੱਖ ਹੈ ਬਚਨਾ ਰੂਪੀ ਤੀਰਾਂ ਨਾਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਗਿਆਸੂ ਦੇ ਮਨਾਂ ਚੋਂ ਕਹਿੰਦੇ ਨਾਸ ਕਰ ਦਿੰਦੇ ਹਾਂ। ਸਮ ਦਾ ਮਾਦਕ ਸ਼ੁਭ ਗੁਣ ਜਿਹੜੇ ਜਨਾਂ ਦੇ ਮਨਾਂ ਵਿੱਚ ਪਾ ਜਾਣ ਕੇ ਪੈਦਾ ਕਰਕੇ ਤ੍ਰਿਧਾ ਤਾਪ ਤਿੰਨ ਜਿਹੜੇ ਤਾਪ ਆਦਿ ਵਿਆਦੀ ਉਪਾਧੀ ਅਤੇ ਉਹਨਾਂ ਤਿੰਨਾਂ ਤਾਪਾਂ ਤੋਂ ਤੇ ਦਸ ਲਾਉਣਾ ਤੋਂ ਤਿੰਨਾਂ ਤਾਪਾਂ ਤੋਂ ਤਾਂ ਕੋ ਕਹੀਏ ਉਹਨਾਂ ਜਗਿਆਸੂਆਂ ਨੂੰ ਰੱਖੇ ਕਹੀਏ ਰੱਖਦੇ ਹਾਂ ਰੱਖਿਆ ਕਰਦੇ ਹਾਂ ਵਜਨ ਰੂਪੀ ਤੀਰਾਂ ਨਾਲ ਇਹ ਦੁਸ਼ਮਣਾਂ ਨੂੰ ਮਾਰਨ ਲਈ ਅਤੇ ਨਿੱਜ ਗਿਆਨ ਪਾਏ ਪੈ ਨਾਖ ਹੈ ਅਤੇ ਨਿੱਜ ਗਿਆਨ ਅਤੇ ਨਿੱਜ ਗਿਆਨ ਪਾਏ ਪੈ ਨਾਖ ਹੈ ਅਤੇ ਕਹਿੰਦੇ ਜਿਹੜਾ ਸਿੱਖ ਆ ਜਿਹੜਾ ਜਗਿਆਸੂ ਆ ਨਿੱਜ ਗਿਆਨ ਪਾਏ ਉਹ ਆਪਣਾ ਗਿਆਨ ਪਾ ਆਪਣੇ ਸਵੈ ਸਰੂਪ ਦਾ ਗਿਆਨ ਪਾ ਕੇ ਪਾਓ ਆਤਮ ਗਿਆਨ ਪਾ ਕੇ ਅਤੇ ਜਿਹੜਾ ਭੈ ਨਾਖ ਹੈ ਭੈ ਜਿਹੜਾ ਨਾਖ ਹੈ ਕਹੀਏ ਦੂਰ ਕਰਦੇ ਹੈ ਭੈ ਕਿਹੜਾ ਜੰਮਣ ਬਣਦਾ ਭੈ ਉਹਨੂੰ ਨਾਖ ਹੈ ਕਹੀਏ ਨਾਸ ਕਰਦੇ ਆ ਜਾਂ ਦੂਰ ਕਰਦੇ ਹੈ। ਇੱਥੇ ਨਾਖ ਦਾ ਅਰਥ ਨਸ ਹੈ ਜੇ ਪਾਠ ਲੱਗ ਜਾਏ ਤਾਂ ਸਹੀ ਹੈ ਸਹੀ ਪਾਠ ਨਸ ਹੈ ਸਮਝ ਲਓ ਤੇ ਨਿੱਜ ਗਿਆਨ ਪਾਏ ਪੈ ਨਸ ਹੈ ਕਿਉਂਕਿ ਅਰਥ ਤੇ ਵੈਸੇ ਸਹੀ ਇੱਥੇ ਬਣਦਾ ਵੀ ਨਿੱਜ ਗਿਆਨ ਅਤੇ ਉਹ ਜਿਹੜੇ ਜਗਿਆਸੂ ਆ ਉਹ ਆਤਮ ਗਿਆਨ ਨੂੰ ਪਾ ਕੇ ਆਪਣੇ ਸਹਿ ਸਰੂਪ ਨਿੱਜ ਗਿਆਨ ਪਾ ਕੇ ਆਪਣੇ ਆਪੇ ਦਾ ਗਿਆਨ ਆਤਮਾ ਦਾ ਗਿਆਨ ਆਤਮ ਗਿਆਨ ਨੂੰ ਪਾ ਕੇ ਪੈ ਨਸ ਹੈ ਜਿਹੜਾ ਜੰਮਣ ਮਰਨ ਦਾ ਪੈ ਆ ਉਸ ਨੂੰ ਨਾਖ ਕਹੀਏ ਨਾਖ ਵੀ ਨਾਸ ਕਰ ਲੈਂਦੇ ਅਰਥ ਹੈ ਅਤੇ ਨਸ ਹੈ ਪਾਠ ਪਹਿਲਾ ਪਾਠ ਰੱਖਣਾ ਪੈ ਨਸ ਹੈ ਪੈ ਨਾਸ ਕਰ ਲੈਂਦੇ ਹੈ। ਭੂਪ ਪੁਨਾ ਸਮ ਸੂਰ ਸੂਰ ਹਮ ਹੇ ਰਾਜਨ ਫਿਰ ਜਿਵੇਂ ਸੂਰਜ ਕਹਿੰਦੇ ਵੀ ਆਪਣੀ ਕਿਰਨਾਂ ਨਾਲ ਹਨੇਰੇ ਨੂੰ ਨਾਸ ਕਰਦਾ ਤਿਵੇਂ ਹੀ ਮੈਂ ਸੂਰਜ ਸਮਾਨ ਹਾਂ। ਭੂਪ ਪੁਨਾ ਭੂਪ ਪੁਨਾ ਹੇ ਰਾਜਾ ਪੁਨਾ ਫਿਰ ਸਮ ਸੂਰ ਸੂਰ ਦੇ ਸਮਾਨ ਸੂਰ ਹਮ ਅਸੀਂ ਸੂਰ ਸੂਰਜ ਹਾਂ ਪਰ ਸੂਰਮੇ ਦੇ ਸਮਾਨ ਅਸੀਂ ਸੂਰਮੇ ਹਾਂ ਜਾਂ ਸੂਰਜ ਦੇ ਸਮਾਨ ਅਸੀਂ ਸੂਰਜ ਹਾਂ ਕਿਉਂਕਿ ਗਿਰਾ ਕਿਰਨ ਕਰ ਹਰ ਹੈ ਭਰਮਤਮ ਜੋ ਕਹਿੰਦੇ ਆਪਣੀ ਗਿਰਾ ਕਹੀਏ ਬਾਣੀ ਰੂਪ ਕਿਰਨ ਕਹੀ ਕਿਰਨਾਂ ਦੇ ਕਰ ਕਹੀ ਕਰਕੇ ਹਰ ਹੈ ਭਰਮਤਮ ਜਿਹੜਾ ਅਗਿਆਨ ਰੂਪੀ ਹਨੇਰਾ ਅਤੇ ਪੰਜ ਪ੍ਰਕਾਰ ਦਾ ਭਰਮ ਹੈ ਹਰ ਹੈ ਕਈ ਉਹਨੂੰ ਨਾਸ ਕਰਦੇ ਅਗਿਆਨ ਰੂਪੀ ਅੰਧਕਾਰ ਨੂੰ ਅਤੇ ਪੰਜ ਪ੍ਰਕਾਰ ਦੇ ਭਰਮ ਨੂੰ ਨਾਸ ਕਰਦੇ ਹਾਂ ਗਿਰਾ ਕਹੀਏ ਬਾਣੀ ਰੂਪ ਕਿਰਨਾਂ ਦੇ ਕਰਕੇ ਜਿਵੇਂ ਸੂਰਜ ਆਪਣੀ ਕਿਰਨਾਂ ਦੇ ਨਾਲ ਹਨੇਰਾ ਨਾਸ ਕਰਦਾ ਅਤੇ ਜਿਹੜਾ ਰੱਸੀ ਵਿੱਚ ਸੱਪ ਵੀ ਪ੍ਰਤੀਤ ਹੁੰਦਾ ਉਹ ਭਰਮ ਉਹ ਵੀ ਭਰਮ ਨਾਸ ਹੋ ਜਾਂਦਾ ਸੂਰਜ ਦੀ ਰੋਸ਼ਨੀ ਕਰਕੇ ਇਵੇਂ ਕਹਿੰਦੇ ਅਸੀਂ ਵੀ ਨਾਸ ਕਰਦੇ ਹਾਂ ਆਪਣਾ ਭਰਮ ਵੀ ਤੇ ਗਿਆਨ ਹੀ। ਭੂਪ ਪੁਨਾ ਸਮ ਸੂਰ ਸੂਰ ਹਮ ਹੇ ਰਾਜਨ ਵੀ ਜਿਸ ਤਰ੍ਹਾਂ ਸੂਰਜ ਆਪਣੇ ਕਿਰਨਾਂ ਕਰਕੇ ਅੰਧਕਾਰ ਨੂੰ ਨਾਸ ਕਰਦਾ ਕਹਿੰਦੇ ਤੈਸੇ ਉਸੇ ਤਰ੍ਹਾਂ ਅਸੀਂ ਵੀ ਸੂਰਜ ਰੂਪ ਹਾਂ। ਭੂਪ ਪੁਨਾ ਸਮ ਸੂਰ ਸੂਰਜ ਦੇ ਸਮਾਨ ਸੂਰ ਹਮ ਅਸੀਂ ਸੂਰਜ ਹਾਂ ਰਾਜਾ ਫਿਰ ਗਿਰਾ ਕਿਰਨ ਕਰ ਹਰ ਹੈ ਭਰਮ ਤਮ ਗਿਰਾ ਨਾਮ ਜਿਹੜੀ ਵੀ ਅਸੀਂ ਸਾਡੀ ਗਿਰਾ ਕੇ ਬਾਣੀ ਬਾਣੀ ਨੂੰ ਕਿਰਨਾ ਕਰਕੇ ਜਿਹੜਾ ਪੰਜ ਪ੍ਰਕਾਰ ਦਾ ਭਰਮ ਆ ਪੰਜ ਪ੍ਰਕਾਰ ਦੇ ਭਰਮ ਰੂਪੀ ਤਾਂ ਹਨੇਰਾ ਜਾਂ ਗਿਆਨ ਦੇ ਹਨੇਰੇ ਨੂੰ ਹਰ ਅਸੀਂ ਕਹੀਏ ਨਾਸ ਕਰਦੇ ਹਾਂ। ਅਤੇ ਰਾਗ ਦਵੈਸ ਅਤੇ ਕਹਿੰਦੇ ਆ ਰਾਗ ਦਵੈਸ ਕੋ ਮਦ ਜਵਾਰ ਭਾਰੀ ਕਿਉਂਕਿ ਜਿਹੜਾ ਰਾਗ ਹੈ ਆਪਣੇ ਨਾਲ ਰਾਗ ਪ੍ਰੇਮ ਦੂਜਿਆਂ ਨਾਲ ਦਵੈਸ ਈਰਕਾ ਰਾਗ ਦਵੈਸ ਕੋ ਭਾ ਰਾਗ ਦਵੈਸ ਦਾ ਜਿਹੜਾ ਮਦ ਹੰਕਾਰ ਆ ਇਹ ਹੰਕਾਰ ਦਾ ਜਵਾਰ ਕਈ ਜਿਹੜਾ ਤਾਪ ਇਹ ਬੜਾ ਭਾਰੀ ਹੈ। ਤਾ ਕਰ ਜਰਤ ਸਰਬ ਤਨ ਤਾਰੀ ਇਹ ਬੜਾ ਰਾਗ ਦਵੈਸ਼ ਦਾ ਹੰਕਾਰ ਬੜਾ ਤਾਪ ਜਿਹੜਾ ਰਾਗ ਦੁਆਸ਼ ਦਾ ਜਿਹੜਾ ਹੰਕਾਰ ਹੈ, ਇਸ ਹੰਕਾਰ ਦਾ ਜਵਰ ਗਈ ਤਾਪ ਬੜਾ ਭਾਰੀ ਹੈ, ਤਾਂ ਕਰਕੇ ਉਸ ਤਾਪ ਕਰਕੇ ਜਰਦੇ ਆ ਸਾਰੇ ਧਨਧਾਰੀ, ਤਨ ਨੂੰ ਧਾਰਨ ਵਾਲੇ ਸਰੀਰਧਾਰੀ ਅਗਿਆਨੀ ਜੀਵ ਸੜ ਰਹੇ। ਗਿਆਨ ਵਾਲੇ ਨਹੀਂ ਸੜਦੇ, ਅਗਿਆਨੀ ਸੜਦੇ। ਰਾਗ ਦੁਆਸ਼ ਰੂਪ ਹੰਕਾਰ ਦਾ ਜੋ ਭਾਰੀ ਤਾਪ ਆ, ਤਾਂ ਕਰ ਜਰਤ ਸਰਦ ਸਰਬ ਧਨਧਾਰੀ ਉਸ ਤਾਪ ਤਾਂ ਕਰਕੇ ਭਾਵ ਉਸ ਕਰਕੇ ਉਸ ਤਾਪ ਕਰਕੇ ਸਾਰੇ ਹੀ ਜਿਹੜੇ ਧਨਧਾਰੀ ਧਨ ਨੂੰ ਧਾਰਨ ਵਾਲੇ ਭਾਵ ਸਰੀਰਧਾਰੀ, ਜਿਨ੍ਹਾਂ ਨੇ ਸਰੀਰ ਨੂੰ ਹੀ ਆਪਣਾ ਸਭ ਕੁਝ ਧਾਰਿਆ ਹੋਇਆ, ਸਰੀਰ ਜਿਹਨਾਂ ਅੰਗ ਭਾਵ ਸਰੀਰ 'ਚ ਰੱਖਿਆ ਹੋਇਆ, ਸਰੀਰ ਨੂੰ ਆਤਮ ਸਰੂਪ ਮੰਨਿਆ, ਸਰੀਰ ਨੂੰ ਆਪਣਾ ਸਰੂਪ ਜਾਣਿਆ, ਉਹ ਸਾਰੇ ਜਰਤ ਜਰਦੇ ਆ ਸੜ ਰਹੇ ਆ। ਮਮ ਬਚਨੋ ਖੁਦ ਕੋ ਜਨ ਜਬ ਹੀ ਪਰ ਸੁਣ ਲਾ, ਜਬ ਹੀ ਜਦੋਂ ਹੀ ਮੇਰੇ ਜਿਹੜੇ ਬਚਨਾਂ ਰੂਪੀ ਔਖਦ ਦਵਾਈ, ਬਚਨ ਔਖਦ ਨਾ ਊੜੇ ਨਾ ਹੋੜੇ ਨਿਕਲ ਗਿਆ, ਊੜਾ ਬਣ ਗਿਆ ਔਖਦ, ਭਾਵ ਬਚਨ ਔਖਦ ਹੋੜੇ 'ਚ ਵੈਸੇ ਊੜਾ ਹੀ ਨਿਕਲਣਾ ਹੁੰਦਾ, ਭਾਵ ਔਖ ਦੀ ਦਵਾਈ। ਕਹਿੰਦੇ ਮੇਰੇ ਬਚਨਾਂ ਰੂਪੀ ਔਸ਼ਧੀ ਨੂੰ ਜਾਣ ਜਬ ਹੀ ਗਈ ਜਦੋਂ ਹੀ, ਸੰਜਮ ਸੁਜੋਤ ਸੇਵ ਹੈ ਕਵੀ ਕਵੀ ਗਈ ਕਦੋਂ ਹੀ, ਕਦੀ ਜਾਂ ਵੀ ਜਦੋਂ ਹੀ ਪੁਰਸ਼ ਸੰਜਮ ਦੇ ਸੁਜੋਤ ਕੇ ਸਹਿਤ ਸੇਵਨ ਕਰਦਾ, ਕਵੀ ਕਦੋਂ ਕਦੀ ਭਾਵ ਪਥ ਪਰਹੇਜ਼ ਨਾਲ ਸੇਵਨ ਕਰਦਾ, ਜਿੱਦਾਂ ਕੋਈ ਹਕੀਮ ਦੱਸੇ ਭੇਦਾਂ ਸਕਣੀ ਦਵਾਈ ਅਤੇ ਪਾਤ ਪਰਹੇਜ਼ ਨਾਲ ਛਕੀ ਜਾਵੇ ਤਾਂ ਰੋਗ ਨਿਵਿਰਤ ਕਰ ਦਿੰਦੀ, ਤਾਪ ਨਿਵਿਰਤ ਕਰ ਦਿੰਦੀ। ਇਸੇ ਤਰ੍ਹਾਂ ਕਹਿੰਦੇ ਮੇਰੇ ਬਚਨ ਹੀ ਮਨ ਨੂੰ ਦਵਾਈ, ਮੇਰੇ ਬਚਨਾਂ ਵੀ ਦਵਾਈ ਨੂੰ ਜਾਣ ਪੁਰਸ਼, ਜਬ ਹੀ ਜਦੋਂ ਹੀ ਸੰਜਮ ਦੇ ਸੰਜੁਤ ਸੰਜਮ ਦੇ ਸਹਿਤ ਪਾਤ ਪਰਹੇਜ਼ ਨਾਲ ਜਿਵੇਂ ਸ਼ਰਧਾ ਭਾਵਨਾ ਨਾਲ ਸੇਵੇ ਸੇਵਨ ਕਰਦਾ, ਉਹਨਾਂ ਨੂੰ ਧਾਰਨ ਕਰਦਾ, ਕਵੀ ਕਦੋਂ ਹੀ ਹੇਤ ਸਮੇਤ ਪ੍ਰਹਾਦ ਤਾਪ ਸਭ ਹੇਤ ਕਹੀਏ ਮੋਹ ਰੂਪੀ, ਜਿਹੜਾ ਮੋਹ ਰੂਪੀ ਹੇਤ ਕਾਰਨ ਹੈ, ਕਾਰਨ ਕੀ ਮੋਹ ਰੂਪੀ ਕਾਰਨ, ਮੋਹ ਰੂਪੀ ਕਾਰਨ ਦੇ ਸਮੇਤ ਹੀ ਪ੍ਰਹਾਦ ਤਾਪ ਸਭ ਸਾਰੇ ਤਾਪ ਪ੍ਰਹਾਦ ਗਏ ਨਾਸ ਕਰ ਲੈਂਦਾ ਹੈ, ਜਾਂ ਉਹ ਤਾਂ ਉਹ ਕਹਿੰਦੇ ਦਵਾਈ ਜਾਂ ਵੀ ਜਿਹੜੇ ਮੇਰੇ ਬਚਨ ਰੂਪੀ ਦਵਾਈ ਆ, ਉਹ ਮੋਹ ਰੂਪੀ ਕਾਰਨ ਦੇ ਸਮੇਤ ਹੀ ਸਾਰੇ ਤਾਪਾਂ ਨੂੰ ਨਾਸ ਕਰ ਦਿੰਦੀ ਹੈ। ਲੈਤ ਨਿਰਤ ਸਹਿ ਨਿਜਾ ਨੰਦ ਤਬ, ਅਤੇ ਤਦੋਂ ਹੀ ਫਿਰ ਉਹ ਪੁਰਸ਼ ਨਿਜਾਨੰਦ ਆਪਣੇ ਆਨੰਦ ਭਾਵ ਨਿਸ਼ਚੇ ਹੀ ਆਤਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੈ, ਲਹਿਤ ਕੇ ਲਹਿ ਲੈਂਦਾ ਹੈ, ਪ੍ਰਾਪਤ ਲਹਿਤ ਦਾ ਅਰਥ ਪ੍ਰਾਪਤ ਕਰ ਲੈਂਦਾ ਹੈ। ਨਿਰਤ ਸਹਿ ਪਾਠ ਕਰਦੇ ਉਹਦਾ, ਨਿਰਤ ਭਾਵ ਸਹਿ ਨਿਰਤ ਸਹਿ, ਇੱਦਾਂ ਪਾਠ ਕਈ ਥਾਂ 'ਤੇ ਲਿਖਿਆ, ਨਿਰਤ ਸਹਿ ਪਾਠ ਨਹੀਂ ਕਰਨਾ, ਨਿਰਤ ਸਹਿ ਕਰਨਾ ਪਾਠ। ਨਿਰਤ ਸਹਿ ਦਾ ਅਰਥ ਆ ਵੀ ਸਹਿ ਤੋਂ ਬਿਨਾਂ, ਨਿਰਤ ਸਹਿ ਨਾਮ ਸਹਿਤਾ ਦਾ, ਨਿਰਤ ਨਾਮ ਬਿਨਾਂ ਦਾ, ਸਹਿਤਾ ਤੋਂ ਬਿਨਾਂ ਹੀ ਨਿਜ ਆਨੰਦ ਆਪਣੇ ਆਨੰਦ ਨੂੰ ਲੈ ਲੈ ਪ੍ਰਾਪਤ ਕਰ ਲੈਂਦਾ। ਅਰਥ ਇਹ ਆ ਵੀ ਅਨਰਥ ਜਿਹੜਾ ਸੰਸਾਰ ਆ, ਇਹ ਸੰਸਾਰ ਦੇ ਦੁੱਖ ਦੀ ਨਿਵਿਰਤੀ ਅਤੇ ਪਰਮਾਨੰਦ ਸਰੂਪ ਜੋ ਬ੍ਰਹਮ ਆ, ਆਤਮ ਚਿੰਤਨ ਆ, ਉਸ ਨੂੰ ਪ੍ਰਾਪਤ ਕਰ ਲੈਂਦਾ ਹੈ। ਠੀਕ ਹੈ ਨਾ ਜੀ। ਲਹਿਤ ਨਿਰਤ ਸਹਿ ਨਿਜਾ ਆਨੰਦ ਤਪ, ਹੇਤ ਕੀ ਹੈ ਕਾਰਨ ਕੇ ਮੋਹ ਰੂਪੀ ਕਾਰਨ ਦੇ ਸਮੇਤ ਸਹਿਤ ਪ੍ਰਹਾਰਤ ਤਾਪ ਸਭ, ਪ੍ਰਹਾਰਤ ਭਾਵ ਨਾਸ ਕਰ ਲੈਂਦਾ ਹੈ, ਤਾਪ ਸਭ ਦੀ ਸਾਰੀ। ਲਹਿਤ ਨਿਰਤ ਸਹਿ, ਇਹ ਸਹਿਤਾ ਤੋਂ ਬਿਨਾਂ ਹੀ ਲਹਿਤ ਲੈਂਦਾ ਹੈ, ਪ੍ਰਾਪਤ ਕਰਦਾ ਨਿਜਾਨੰਦ ਦਾ, ਤਦੋਂ ਨਿਜਾਨੰਦ ਆਤਮ ਆਨੰਦ ਪ੍ਰਾਪਤ ਕਰ ਲੈਂਦਾ ਹੈ। ਸੋ ਅੱਜ ਇੱਥੇ ਆਪਾਂ ਸਮਾਪਤੀ ਕਰੀਏ, ਕੱਲ੍ਹ ਇਹ ਅਧਿਆਇ ਜਿਹੜਾ ਆਪਾਂ ਸਮਾਪਤ ਗੁਰੂ ਸਾਹਿਬ ਦੀ ਕਿਰਪਾ ਨਾਲ ਕਰ ਦੇਵਾਂਗੇ, ਹੁਣ ਅੱਜ ਇੱਥੇ ਸਮਾਪਤੀ ਹੈ। ਏਤ ਸਮੇਤ ਪ੍ਰਹਾਰ ਤਾਵ ਸਭ ਲੈਤ ਨਿਰਤ ਸਹਿ ਨਿਜਾ ਆਨੰਦ ਤਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।